ਗੁਰੂ ਦੇ ਸਤਸੰਗੀ ਜਨੋ, ਸਤ ਦੀ ਪ੍ਰਾਪਤੀ ਲਈ ਗੁਰਾਂ ਦੀ ਪਾਵਨ ਕਥਾ ਧੁਰ ਕੀ ਬਾਣੀ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਹਿਲਾ ਰਾਗ ਸ੍ਰੀ ਰਾਗ ਜੋ 35 ਅੰਗ ਦੇ ਉੱਤੇ 55 ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਮਹਾਰਾਜ ਫਰਮਾਉਂਦੇ ਨੇ, ਮੇਰੇ ਮਨ ਹਰ ਕਾ ਨਾਮ ਧਿਆਏ। ਉੱਤਮ ਵਕਤਾ ਆਪਣੇ ਮਨ ਨੂੰ ਸੰਬੋਧਨ ਕਰਕੇ ਹੀ ਦੂਜੇ ਨੂੰ ਉਪਦੇਸ਼ ਦਿੰਦਾ। ਸਤਿਗੁਰੂ ਜੀ ਨੇ ਤਾਂ ਭਗਤੀ ਦਾ ਸਰੂਪ ਹੀ ਧਾਰਿਆ, ਭਗਤੀ ਹੀ ਭਗਤੀ ਹੈ, ਨਾਮ ਹੀ ਨਾਮ ਹੈ। ਸਤਿਗੁਰੂ ਕਹਿੰਦੇ ਨੇ, ਆਪਣੇ ਮਨ ਨੂੰ ਇਸ ਤਰ੍ਹਾਂ ਤੁਸੀਂ ਸਮਝਾਓ, ਮੇਰੇ ਮਨਾਂ ਹਰੀ ਦਾ ਨਾਮ ਧਿਆਉਣਾ ਕਰ। ਸੱਚੀ ਭਗਤ ਤਾਂ ਥੀ ਹੈ ਜਾਂ ਹਰ ਵਸੈ ਮਨ ਆਏ। ਸੱਚੀ ਭਗਤੀ ਉਸੇ ਨੂੰ ਕਹਿੰਦੇ ਨੇ, ਉਹੀ ਹੁੰਦੀ ਹੈ ਸੱਚੀ ਭਗਤੀ, ਜੇ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਆ ਕੇ ਵਸ ਜਾਵੇ। ਇਹਨੂੰ ਕਹਿੰਦੇ ਸੱਚੀ ਭਗਤੀ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ। ਹੁਣ ਜੇ ਵਾਹਿਗੁਰੂ ਦੀ ਭਗਤੀ ਕਰਨ ਵਾਸਤੇ ਵੇਲਾ, ਦਿਨ ਦਾ ਕੋਈ ਵੇਲਾ, ਵਕਤ ਕੋਈ ਰਾਤ ਦਾ ਵਿਚਾਰੀਏ ਤਾਂ ਫਿਰ ਕਿਸ ਵੇਲੇ ਭਗਤੀ ਹੋ ਸਕਦੀ ਹੈ? ਕਿਉਂਕਿ ਵਿਚਾਰਨ ਨਾਲ ਤਾਂ ਸਮਾਂ ਨਿਕਲਣਾ ਨਹੀਂ, ਨਾ ਹੀ ਭਗਤੀ ਹੋ ਸਕਦੀ ਹੈ। ਸੋਚੀ ਜਾਈਏ ਕਿ ਹੁਣ ਸਵੇਰ ਹੀ ਆ, ਚਲੋ ਹਲੇ ਸਾਰਾ ਦਿਨ ਪਿਆ, ਦੁਪਹਿਰੇ ਦੇਖਾਂਗੇ ਪਾਠ, ਦੁਪਹਿਰੇ ਸੋਚਦਾ ਸ਼ਾਮ ਨੂੰ ਕਰਾਂਗੇ, ਫਿਰ ਕਹਿੰਦਾ ਰਾਤ ਨੂੰ ਇਕੱਠਾ ਹੀ ਕਰ ਲਾਂਗੇ, ਸੌਣ ਲੱਗਿਆ ਹੁਣ ਨੀਂਦ ਆਉਣ ਲੱਗੀ, ਕਹਿੰਦਾ ਹੁਣ ਸਵੇਰੇ ਦੇਖਿਓ ਮੈਂ ਕਿੰਨਾ ਕਰਦਾ ਉੱਠ ਕੇ, ਸਵੇਰੇ ਫੇਰ ਨਹੀਂ ਕਰਦਾ। ਮਹਾਰਾਜ ਕਹਿੰਦੇ, ਇਸ ਤਰ੍ਹਾਂ ਇਹ ਵਿਚਾਰ ਕੇ ਗੱਲਾਂ ਦੇ ਨਾਲ ਹੀ ਆਪਣਾ ਸਮਾਂ ਲੰਘਾਉਂਦਾ ਰਹਿੰਦਾ ਹੈ, ਇਸ ਤਰ੍ਹਾਂ ਭਗਤੀ ਨਹੀਂ ਹੁੰਦੀ। ਆਨ ਦਿਨ ਨਾਮੇ ਰੱਤਿਆਂ ਸੱਚੇ ਸੱਚੀ ਸੋਏ, ਜਿਹੜੇ ਰਾਤ ਦਿਨ ਵਾਹਿਗੁਰੂ ਦੇ ਨਾਮ ਵਿੱਚ ਰਚ ਮਿਚ ਜਾਂਦੇ ਨੇ, ਤਦਾਕਾਰ ਹੋਏ ਰਹਿੰਦੇ ਨੇ, ਵਾਹਿਗੁਰੂ ਦੇ ਵਿੱਚ ਰਚੇ ਮਿਚੇ ਜਾਣ ਨਾਲ ਸੱਚਿਆਂ ਦੀ ਸੱਚੀ ਸੋਭਾ ਹੁੰਦੀ ਹੈ। ਸੱਚੇ ਸੱਚੀ ਸੋਏ, ਸੋਏ ਦਾ ਮਤਲਬ ਇੱਥੇ ਸੋਭਾ, ਸੋਏ ਦਾ ਅਰਥ ਉਹ ਵੀ ਹੁੰਦਾ, ਉਹਨਾਂ ਦੀ ਜਿਹੜੀ ਸੋਭਾ ਹੈ ਉਹ ਸੱਚੀ ਹੀ ਸੱਚੀ ਹੈ। ਉਹ ਰਾਤ ਦਿਨ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਨੇ। ਇੱਕ ਦਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ। ਜੇ ਇੱਕ ਤਿਲ ਜਿੰਨਾ ਸਮਾਂ ਵੀ ਵਾਹਿਗੁਰੂ ਦਾ ਨਾਮ ਭੁੱਲ ਜਾਵੇ, ਰੱਬ ਦੇ ਪਿਆਰਿਆਂ ਨੂੰ ਕਾਲੇ ਪੈ ਜਾਂਦੇ ਨੇ। ਕਿਉਂਕਿ ਮਹਾਰਾਜ ਕਹਿੰਦੇ, ਜੇ ਆਪਣੇ ਆਪ ਨੂੰ ਭਗਤ ਸੁਣਾਉਂਦੇ ਹੋ, ਭਗਤੀ ਕਰਦੇ ਹੋ, ਜੇ ਇੱਕ ਤਿਲ ਜਿੰਨਾ ਸਮਾਂ ਵੀ ਪਿਆਰਾ ਵਾਹਿਗੁਰੂ ਭੁੱਲ ਜਾਵੇ ਤਾਂ ਫਿਰ ਕਾਹਦੀ ਭਗਤੀ ਹੋਈ, ਭਗਤ ਕਨੇਹੀ ਹੋਏ। ਭਾਵ ਕਹਿਣ ਤੋਂ ਕਿ ਉਹ ਭੁੱਲਣਾ ਨਹੀਂ ਚਾਹੀਦਾ ਇੱਕ ਤਿਲ ਮਾਤਰ ਵੀ। ਮਨ ਤਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ। ਸੋ ਸਵਾਸ ਜਿਹੜਾ ਸਤਿਗੁਰੂ ਕਹਿੰਦੇ, ਜਿਵੇਂ ਤਿਲ ਜਿੰਨੀ ਗੱਲ ਪਿੱਛੇ ਕੀਤੀ ਹੈ, ਸਵਾਸ ਕੋਈ ਖਾਲੀ ਨਾ ਜਾਵੇ। ਬਸ ਇਹ ਰੱਬ ਦੇ ਪਿਆਰਿਆਂ ਨੇ ਇੱਕ ਢੰਗ ਤਰੀਕਾ ਬਣਾਇਆ, ਸਾਸ ਗਰਾਸ, ਆਉਂਦੇ ਜਾਂਦੇ ਸਵਾਸ ਨਾਲ ਵਾਹਿਗੁਰੂ ਨੂੰ ਯਾਦ ਰੱਖਣਾ, ਹਰ ਸਾਹ ਦੇ ਵਿੱਚ ਵਾਹਿਗੁਰੂ ਨੂੰ ਯਾਦ ਰੱਖਣਾ। ਉਹ ਕਹਿੰਦੇ, ਕੋਈ ਮੇਰਾ ਸਵਾਸ ਬੇਅਰਥ ਨਾ ਚੱਲਿਆ ਜਾਵੇ, ਕਿਉਂਕਿ ਮਨ ਤਨ ਸੀਤਲ ਸਾਚ ਸਿਉ। ਸੱਚੇ ਸਿਮਰਨ ਕਰਨ ਨਾਲ ਬੰਦਿਆਂ ਦਾ, ਜੀਵਾਂ ਦਾ ਮਨ ਤੇ ਤਨ ਠੰਡਾ ਠਾਰ ਰਹਿੰਦਾ, ਸੀਤਲਤਾ ਆ ਜਾਂਦੀ। ਕਿਉਂਕਿ ਮਾਇਆ ਦੇ ਤਪਸ਼ ਕਰਕੇ ਜਾਂ ਮਾਇਆ ਦੇ ਖਿਆਲਾਂ ਕਰਕੇ, ਮਾਇਆ ਦੇ ਧੰਦਿਆਂ ਕਰਕੇ ਜੀਵ ਦਾ ਦਿਮਾਗ ਟੈਨਸ਼ਨ ਚ, ਚਿੰਤਾ, ਗਮ, ਸੋਗ, ਫਿਕਰ ਚ ਹੋਣ ਕਰਕੇ ਸਰੀਰ ਦੇ ਅੰਦਰ ਇੱਕ ਜਲਨ ਹੁੰਦੀ ਪ੍ਰਤੀਤ ਹੁੰਦੀ ਹਮੇਸ਼ਾ, ਕਿ ਸਾਡੇ ਸਰੀਰ ਵਿੱਚ ਜਲਨ ਰਹਿੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ, ਜਦੋਂ ਆਪਾਂ ਭਗਤੀ ਕਰਦੇ ਹਾਂ ਤੇ ਇਹ ਜਲਨ ਜਿਹੜੀ ਆ ਨਾ, ਸ਼ਾਂਤ ਹੋ ਜਾਂਦੀ। ਹੁਣ ਵੀ ਆਪਣਾ ਸਰੀਰ ਹੈ ਇਸ ਵਕਤ, ਜਿਨ੍ਹਾਂ ਦੀ ਕਮਾਈ ਨਹੀਂ, ਭਗਤੀ ਨਹੀਂ, ਉਹਨਾਂ ਦਾ ਸਰੀਰ ਹਮੇਸ਼ਾ ਗਰਮ ਹੀ ਰਹਿੰਦਾ, ਬਹੁਤ ਜ਼ਿਆਦਾ, ਜਿਵੇਂ ਸਰੀਰ ਦੇ ਵਿੱਚੋਂ ਸੇਕ ਨਿਕਲਦਾ, ਅਗਨੀ ਨਿਕਲਦੀ। ਇਹੀ ਗਰਮੀ ਅੰਦਰ ਵੀ ਹੈ, ਬਾਹਰ ਵੀ ਹੈ, ਜੇ ਨਾਮ ਸਿਮਰਨ 2 ਘੰਟੇ ਲਗਾਤਾਰ ਇਨਸਾਨ ਟਿਕੇ ਹੋਏ ਸਮੇਂ ਵਿੱਚ ਕਰੇ, ਥੋੜ੍ਹੇ ਦਿਨਾਂ ਵਿੱਚ ਉਹਨੂੰ ਸ਼ਾਂਤੀ ਪ੍ਰਾਪਤ ਹੋਣ ਲੱਗ ਜਾਂਦੀ। ਕਈ ਲੋਕ ਸਾਰੀ ਰਾਤ ਸੌਂਦੇ ਨਹੀਂ, ਰੋਗੀ ਤੜਫਦੇ ਰਹਿੰਦੇ ਨੇ, ਪਾਸੇ ਲੈਂਦੇ ਰਹਿੰਦੇ ਨੇ। ਜੇ ਉਹ ਸਿਮਰਨ ਕਰਨਾ ਸ਼ੁਰੂ ਕਰ ਦੇਣ ਤਾਂ ਸਾਰੀ ਰਾਤ ਸਿਮਰਨ ਕਰੀ ਜਾਣ ਬੈਠੇ, ਤੜਫਣ ਨਾਲੋਂ ਤਾਂ ਇਹ ਵਧੀਆ। ਮਹਾਰਾਜ ਕਿਰਪਾ ਕਰਦੇ ਨੇ, ਫਿਰ ਹੌਲੀ ਹੌਲੀ ਉਹਨਾਂ ਦੇ ਅੰਦਰ ਵੀ ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਤ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਬਿਖ ਸਭ ਨਾਸੇ। ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਉਹਨਾਂ ਜੀਵਾਂ ਦੇ ਉੱਤੇ। ਮੇਰੇ ਮਨ ਹਰ ਕਾ ਨਾਮ ਧਿਆਏ, ਮੇਰਿਆ ਮਨਾ ਤੂੰ ਵੀ ਨਾਮ ਧਿਆਇਆ ਕਰ, ਕੀ ਲੈਣਾ ਗੱਲਾਂ ਤੋਂ, ਨਿੰਦਾ ਚੁਗਲੀ ਬਦੀ ਵਕੀਲੀ ਤੋਂ, ਸਾਰਾ ਕੁਝ ਛੱਡ ਕੇ ਜੇ ਸਾਰੇ ਜਾਣੇ ਹੀ ਨਾਮ ਜਪਣ ਲੱਗ ਜਾਣ, ਨਾ ਕੋਈ ਲੜਾਈ ਰਹੇ, ਨਾ ਕੋਈ ਝਗੜਾ ਰਹੇ, ਨਾ ਕੋਈ ਨਿੰਦਿਆ ਕਰੇ, ਨਾ ਕੋਈ ਕਿਸੇ ਨਾਲ ਈਰਖਾ ਕਰੇ, ਸਭ ਖਤਮ ਹੋ ਸਕਦਾ। ਪਰ ਇਨਸਾਨ ਤਾਂ ਹਰ ਵਕਤ ਬੈਠ ਕੇ ਇਹੀ ਸੋਚਦਾ ਕਿ ਦੂਜੇ ਦਾ ਨੁਕਸਾਨ ਕਿਵੇਂ ਕਰੀਏ, ਉਹਦਾ ਕੰਮ ਕਿਵੇਂ ਵਿਗਾੜੀਏ। ਮਹਾਰਾਜ ਕਹਿੰਦੇ ਨੇ ਸਾਰਿਆਂ ਇਨਸਾਨਾਂ ਦੇ ਵਿੱਚ ਮੈਂ ਆਪ ਹੀ ਬੈਠਾ। ਇਨਸਾਨ ਦੇ ਨਾਲ ਨਫ਼ਰਤ ਕਰਨ ਦਾ ਮਤਲਬ ਹੈ ਈਰਖਾ, ਦਾ ਮਤਲਬ ਹੈ ਪਰਮੇਸ਼ਰ ਨਾਲ ਨਫ਼ਰਤ ਕਰਨੀ। ਸਤਿਗੁਰੂ ਕਹਿੰਦੇ ਨੇ ਹਮੇਸ਼ਾ ਨਾਮ ਹੀ ਜਪੀ ਜਾਓ, ਸੱਚੀ ਭਗਤ ਤਾਂ ਥੀ ਹੈ ਜਾਂ ਹਰ ਵਸੈ ਮਨ ਆਏ ਰਹਾਓ। ਸੱਚੀ ਭਗਤੀ ਤਾਂਹੀਓ ਹੁੰਦੀ ਹੈ ਜੇ ਨਾਮ ਹਿਰਦੇ 'ਚ ਵਸ ਜਾਵੇ। ਇਹ ਇਸੇ ਗੱਲ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ, ਨਹੀਂ ਤਾਂ ਦਿਮਾਗ ਵਿੱਚ ਇੱਕ ਗੱਲ ਵੜ ਜੇ ਉਹੀ ਘੁੰਮੀ ਜਾਂਦੀ ਰਹਿੰਦੀ ਬੰਦੇ ਦੇ। ਪਰ ਸਤਿਗੁਰੂ ਕਹਿੰਦੇ ਨੇ ਲੋਕ ਪੁੱਛਦੇ ਵੀ ਨਾਮ ਹਿਰਦੇ 'ਚ ਕਿਵੇਂ ਵਸੇ, ਜਿਵੇਂ ਦੁਨੀਆਂ ਦੀਆਂ ਦੂਜੀਆਂ ਗੱਲਾਂ ਵਸ ਜਾਂਦੀਆਂ, ਜਿਹਦੇ ਨਾਲ ਈਰਖਾ ਹੈ, ਦਵੈਸ਼ ਹੈ ਸਾਡੀ, ਦੁਸ਼ਮਣੀ ਹੁੰਦੀ ਕਈਆਂ ਨਾਲ, ਉਹਨਾਂ ਨੂੰ ਹਮੇਸ਼ਾ ਬੰਦਾ ਚਿਤਾਰਦਾ ਹੀ ਰਹਿੰਦਾ, ਰਾਤ ਨੂੰ ਉੱਠੇ ਤਾਂ, ਦਿਨੇ ਤਾਂ, ਵੀ ਉਹਦਾ ਨੁਕਸਾਨ ਕਿਵੇਂ ਹੋਵੇ, ਉਹਨੂੰ ਮਾੜਾ ਕਿਵੇਂ ਕਰੀਏ, ਉਹਨੇ ਮੈਨੂੰ ਇਉਂ ਕਿਉਂ ਕਹਿਤਾ, ਇਹ ਗੱਲ ਹਮੇਸ਼ਾ ਮਨ 'ਚ ਉਹਦੇ ਘੁੰਮਦੀ ਰਹਿੰਦੀ। ਮਹਾਰਾਜ ਕਹਿੰਦੇ ਇਹ ਚੀਜ਼ ਵੀ ਤਾਂ ਮਨ 'ਚ ਵਸੀ ਹੋਈ ਹੈ, ਮਾੜੀ ਚੀਜ਼ ਵਸਾਉਣ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ, ਮਾੜੇ ਗੱਲਾਂ ਹਮੇਸ਼ਾ ਮਨ 'ਚ ਆਪੇ ਹੀ ਵਸੀ ਜਾਂਦੀਆਂ। ਨਾਮ ਨੂੰ ਵਸਾਉਣ ਲਈ ਯਤਨ ਕਰਨਾ ਪਹਿਲਾਂ ਉਹ ਚੀਜ਼ਾਂ ਸਾਰੀਆਂ ਛੱਡ ਦੇਣੀਆਂ। ਉਹ ਚੀਜ਼ਾਂ ਤਾਂ ਛੁੱਟਣੀਆਂ ਕਿ ਸਾਰਿਆਂ ਨੂੰ ਮਾਫ਼ ਕਰ ਦਿਓ, ਜਾਂ ਵੀ ਤੈਨੂੰ ਮਾਫ਼ ਕੀਤਾ, ਗਲਤੀਆਂ ਤਾਂ ਤੂੰ ਬਹੁਤ ਕਰਦਾ, ਮਾੜਾ ਵੀ ਬੋਲਦਾ, ਜੇ ਆਪਾਂ ਉਹਨੂੰ ਸੌਣ ਵੇਲੇ ਸਭ ਨੂੰ ਮਾਫ਼ ਕਰਕੇ ਸੌਂ ਜਾਓ, ਬਸ ਛੱਡੋ ਪਰੇ ਇਹਨਾਂ ਨੂੰ, ਮਾਫ਼ ਕੀਤਾ ਛੱਡਿਆ ਇਹਨਾਂ ਨੂੰ, ਕਿਉਂਕਿ ਆਪਣਾ ਸਮਾਂ ਬਰਬਾਦ ਬਹੁਤ ਹੁੰਦਾ ਇਹਨਾਂ ਮਾੜੀਆਂ ਗੱਲਾਂ 'ਤੇ। ਭਗਤੀ ਵਾਲੇ ਪਾਸੇ ਨੂੰ ਲੱਗਣਾ, ਇਹਦੇ ਉੱਤੇ ਫਿਰ ਪ੍ਰਬਲ ਹੈ ਮਾਇਆ ਦਾ ਜ਼ੋਰ, ਕਲਯੁਗ ਦਾ ਜ਼ੋਰ, ਆਸਰੀ ਸੰਪਦਾ ਦਾ ਜ਼ੋਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਸ਼ਰਾਮ ਦੇ ਕੇ ਰਹਾਓ, ਤੋਂ ਭਾਵ ਵਿਸ਼ਰਾਮ ਟਿਕਾਓ, ਇਕਾਗਰਤਾ ਰਹਾ ਰਹਾ ਕੇ ਬਾਣੀ ਪੜ੍ਹਨੀ, ਸੁਨਾਭੀ ਟੀਕਾ ਸ਼ਬਦ ਦਾ ਮੁੱਖ ਪ੍ਰਯੋਜਨ ਹੁੰਦਾ ਰਹਾਓ ਦੀ ਪੰਕਤੀ ਵਿੱਚ। ਸਤਿਗੁਰੂ ਕਹਿੰਦੇ ਆਓ ਆਪਾਂ ਖੇਤੀ ਕਰਦੇ ਹਾਂ ਨਾਮ ਦੀ। ਸਹਿਜੇ ਖੇਤੀ ਰਾਹੀ ਹੈ ਸੱਚ ਨਾਮ ਬੀਜ ਪਾਏ। ਸਭ ਤੋਂ ਪਹਿਲਾਂ ਸੁਭਾਵਕ ਹੀ ਬੁੱਧੀ ਰੂਪੀ ਖੇਤੀ ਨੂੰ ਵਾਹੀਏ, ਕਹਿਣ ਤੋਂ ਭਾਵ ਕਿ ਬੁੱਧੀ ਰੂਪ ਜਿਹੀ ਧਰਤੀ ਨੂੰ ਸ਼ੁੱਧ ਕਰੀਏ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੈ ਕੋ ਜਾਵੋ। ਸਤਸੰਗਤ ਵਿੱਚ ਬਹਿ ਕੇ ਕਥਾ ਸੁਣ ਕੇ, ਸ਼ਬਦ ਦੀ ਵਿਚਾਰ ਕਰਕੇ, ਕੀਰਤਨ ਸੁਣ ਕੇ, ਅਭਿਆਸ ਕਰਕੇ, ਫਿਰ ਹੌਲੀ ਹੌਲੀ ਬੁੱਧੀ ਦੇ ਵਿੱਚੋਂ ਗੁਰਬਾਣੀ ਦੇ ਰਾਹੀਂ ਮਿਥਿਆ ਚੀਜ਼ਾਂ ਨੂੰ ਦੂਰ ਕਰੀਏ। ਬਈ ਸਾਰਾ ਕੁਝ ਮਿਥਿਆ ਹੈ, ਝੂਠਾ ਹੀ ਹੈ, ਸੁਪਨੇਬੱਤ ਹੈ। ਫਿਰ ਉਸ ਤੋਂ ਬਾਅਦ ਜਦੋਂ ਐਂ ਇਹ ਮਨ ਹੁਣ ਸ਼ੁੱਧ ਹੋ ਗਿਆ, ਜਦੋਂ ਵਿਰਾਗ ਹੋ ਗਿਆ, ਸਾਰਾ ਕੁਝ ਤਾਂ ਝੂਠਾ ਹੀ ਹੈ, ਕਾਹਨੂੰ ਐਵੇਂ ਜ਼ੋਰ ਲਾਈ ਜਾਣਾ। ਜਿਵੇਂ ਕਿਸੇ ਫਿਲਾਸਫਰ ਨੇ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਇੰਨੀ ਛੋਟੀ ਹੈ ਕਿ ਨਫ਼ਰਤ ਕਰਨ ਲਈ ਟਾਈਮ ਹੀ ਨਹੀਂ ਹੈ ਮੇਰੇ ਪਾਸ। ਬਹੁਤ ਅੱਛੀ ਗੱਲ ਹੈ, ਇੰਨੀ ਛੋਟੀ ਜ਼ਿੰਦਗੀ ਆਪਣੀ ਕਿ ਇਹਦੇ ਵਿੱਚ ਸਾਰਾ ਸਮਾਂ ਭਗਤੀ ਵਿੱਚ ਹੀ ਲਾਈਏ, ਤਾਂ ਹੀ ਉਹ ਸਤਿਗੁਰੂ ਕਹਿੰਦੇ ਕਾਮਯਾਬ ਹੈ। ਜਦੋਂ ਆਪਾਂ ਆਪਣੀ ਬੁੱਧੀ ਨੂੰ ਸ਼ੁੱਧ ਕਰ ਲਿਆ, ਉਹਦੇ ਵਿੱਚ ਸੱਚ ਨਾਮ ਬੀਜ ਪਾਏ, ਫਿਰ ਸੱਚੇ ਨਾਮ ਦੇ ਬੀਜ ਨੂੰ ਪਾਵੇ, ਬੀਜੇ, ਬੀਜ ਬੀਜੇ ਟਿਕਾ ਟਿਕਾ ਕੇ, ਵਾਹਿਗੁਰੂ ਵਾਹਿਗੁਰੂ ਕਰਦਾ। ਜਦੋਂ ਬੀਜ ਨੂੰ ਬੀਜਦਾ ਖੇਤੀ ਚੰਗੀ ਤਰ੍ਹਾਂ ਬੁੱਧੀ ਨੂੰ ਸ਼ੁੱਧ ਕਰਕੇ ਆਪਣੀ ਨੂੰ, ਇਹ ਗੱਲਾਂ ਹੀ ਨਹੀਂ ਹਨ। ਇੱਕ ਤਾਂ ਹੁੰਦੀ ਕਥਾ ਪ੍ਰਚਾਰ ਉਈ ਕੀਤਾ ਚਲੋ ਚਲੇ ਗਏ, ਆਪਾਂ ਸਾਰੀ ਕਥਾ ਬਹੁਤ ਸੀਰੀਅਸ ਹੋ ਕੇ ਕਰਦੇ ਹਾਂ। ਵਕਤ ਹੀ ਇਹ ਡੂੰਘਾਈ ਦੀਆਂ ਚੀਜ਼ਾਂ ਸਾਰੀਆਂ ਨਾਮ ਅਭਿਆਸੀਆਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਵੀ ਆਪਾਂ ਨੇ ਇਹ ਕਰਨਾ ਹੈ। ਇਹ ਨਹੀਂ ਕਿ ਕਥਾ ਹੁਣ ਸੁਣ ਲਈ ਅਤੇ ਬਾਅਦ 'ਚ ਕੁਛ ਨਾ ਕੀਤਾ। ਇਹ ਅੱਜ ਭਗਤੀ ਦਾ ਉਪਦੇਸ਼ ਦੇ ਰਹੇ ਸਤਿਗੁਰੂ, ਇਹਨੂੰ ਕਮਾਉਣਾ ਹੈ, ਸੱਚਮੁੱਚ ਹੀ ਨਾਮ ਦਾ ਬੀਜ ਬੀਜਣਾ ਹੈ। ਜਦੋਂ ਅਸੀਂ ਨਾਮ ਦੇ ਬੀਜ ਨੂੰ ਬੀਜਦੇ ਹਾਂ ਹਿਰਦੇ ਦੇ ਅੰਦਰ ਜਪ ਜਪ ਕੇ, ਖੇਤੀ ਜੰਮੀ ਅਗਲੀ ਮਨੂਆ ਰੱਜਾ ਸਹਿਜ ਸੁਭਾਏ, ਫਿਰ ਸ਼ੁਭ ਗੁਣਾਂ ਰੂਪੀ ਖੇਤੀ ਜਿਹੜੀ ਅਗਲੀ ਤੋਂ ਭਾਵ ਬਹੁਤ ਹੀ ਜੰਮਦੀ ਹੈ, ਬਹੁਤ ਜ਼ਿਆਦਾ ਇਹਦੇ 'ਚ ਜਮਾਓ ਬਹੁਤ ਹੈ। ਬੀਜ ਤਾਂ ਬੀਜਦੇ ਹਾਂ ਥੋੜ੍ਹਾ, ਬੀਜ ਤਾਂ ਸਾਰੇ ਖੇਤਾਂ 'ਚ ਇੱਕ ਕੁਇੰਟਲ ਬੋਰੀ ਜਾਂ ਬੀਜ ਦੀ ਦੋ ਬੋਰੀਆਂ ਬੀਜਤੀਆਂ ਕਿਤੇ ਬੀਜਦੀਆਂ, ਜਦੋਂ ਉਹਦਾ ਬੋਹੜ ਲੱਗਦਾ ਤਾਂ ਬਹੁਤ ਜ਼ਿਆਦਾ ਕੁਇੰਟਲਾਂ ਦੇ ਹਿਸਾਬ ਨਾਲ ਫਿਰ ਨਿਕਲਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੁਸੀਂ ਨਾਮ ਦਾ ਬੀਜ ਜਦੋਂ ਬੀਜਦੇ ਹੋ ਉਦੋਂ ਤਾਂ ਲੱਗਦਾ ਕਿ ਮੈਂ ਥੋੜ੍ਹਾ ਹੀ ਪਾਠ ਕੀਤਾ, ਘੰਟਾ ਕੁ ਅਭਿਆਸ ਕੀਤਾ। ਖੇਤੀ ਬੀਜਣ ਨੂੰ ਕੋਈ ਅੱਜ ਕੱਲ੍ਹ ਬਹੁਤਾ ਟਾਈਮ ਨਹੀਂ ਲੱਗਦਾ, ਵੱਢਣ ਨੂੰ ਬਹੁਤ ਟਾਈਮ ਲੱਗ ਜਾਂਦਾ। ਬੋਹੜ ਸੰਭਾਲਦੇ ਹਾਂ ਵੇਚਦੇ ਹਾਂ, ਜਦੋਂ ਇਹਦਾ ਬੋਹੜ ਬਣਿਆ ਨਾਮ ਬੀਜੇ ਹੋਏ ਦਾ, ਇੰਨਾ ਵੱਡਾ ਬੋਹੜ ਉਹ ਮੁੱਕਦਾ ਹੀ ਨਹੀਂ। ਖਾਵੇ ਖਰਚ ਹਰਾਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਖੇਤੀ ਜੰਮੀ ਅਗਲੀ ਮਨੂਆ ਰੱਜਾ ਸਹਿਜ ਸੁਭਾਏ। ਬਹੁਤੀ ਖੇਤੀ ਵੇਖ ਕੇ ਮਨ ਰੱਜ ਜਾਂਦਾ। ਜਦੋਂ ਹਜ਼ਾਰਾਂ ਟਨ ਦੇ ਹਿਸਾਬ ਨਾਲ ਕਣਕ ਹੁੰਦੀ ਹੈ ਉਦੋਂ ਜਿਮੀਦਾਰ ਦੇਖ ਦੇਖ ਕੇ ਝੂਮਦਾ, ਬਾਅਦ ਬਹੁਤ ਜ਼ਿਆਦਾ ਖੇਤੀ ਹੋ ਗਈ। ਸਤਿਗੁਰੂ ਕਹਿੰਦੇ ਜਦੋਂ ਬੀਜ ਬੀਜੋਗੇ ਤਾਂ ਸਹਿਜ ਸੁਭਾਵਕ ਹੀ ਸਾਡੇ ਕੋਲ ਫਿਰ ਸ਼ਾਂਤੀ ਆ ਜਾਣੀ, ਸ਼ਾਂਤੀ ਸੁਭਾਅ ਵਾਲਾ ਹੋ ਜਾਂਦਾ, ਟਿਕਾਓ ਵਿੱਚ ਆ ਜਾਂਦਾ, ਇਕਾਗਰਤਾ ਦੇ ਵਿੱਚ ਆ ਜਾਂਦਾ। ਇਹ ਚੀਜ਼ ਦੀ ਲੋੜ ਹੁੰਦੀ ਹਰ ਇੱਕ ਨੂੰ ਹੀ। ਭਗਤੀ ਐਸੀ ਚੀਜ਼ ਹੈ ਇਹਦੇ ਵਿੱਚੋਂ ਹੀ ਸ਼ਕਤੀ ਪ੍ਰਗਟ ਹੁੰਦੀ, ਭਗਤੀ ਤੋਂ ਬਿਨਾਂ ਕੋਈ ਬੇਸ ਹੀ ਨਹੀਂ ਬਣਦਾ ਇਨਸਾਨ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਪਹਿਲਾਂ ਬਹੁਤ ਭਗਤੀ ਕਰੇ, ਸੁਭਾਅ ਦੇ ਵਿੱਚ ਉਹ ਠੰਡ ਲਿਆਵੇ ਜਿਹੜੀ ਅਕਾਲ ਪੁਰਖ ਦਿੰਦੇ ਨੇ। ਇੱਕ ਤਾਂ ਹੁੰਦਾ ਸੁਸਤ ਆਦਮੀ ਬੈਠਾ ਸੁਸਤੀ ਪਾ ਕੇ, ਉਹਨੂੰ ਸ਼ਾਂਤੀ ਨਹੀਂ ਕਹਿ ਸਕਦੇ, ਕਹਿੰਦੇ ਬੜੀ ਸ਼ਾਂਤੀ ਨਾਲ ਬੈਠਾ। ਇੱਥੇ ਸ਼ਾਂਤੀ ਦਾ ਮਤਲਬ ਹੈ ਮਨ ਦੇ ਅੰਦਰ ਟਿਕਾਓ ਇਕਾਗਰਤਾ ਬਣਨੀ, ਅਤੇ ਉਹ ਸ਼ਾਂਤੀ ਜਿਹੜੀ ਨਾਮ ਦੀ ਆ, ਸ਼ਾਂਤੀ ਵਾਲਾ ਸੁਭਾਅ ਪੈਦਾ ਹੋ ਜਾਣਾ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਸ ਪੀਤਾ ਤਿਖ ਜਾਏ। ਹੁਣ ਗੁਰਾਂ ਦਾ ਜਿਹੜਾ ਉਪਦੇਸ਼ ਹੈ ਇਹ ਅੰਮ੍ਰਿਤ ਰੂਪ ਹੈ, ਜੇ ਕਹਿੰਦੇ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਤੋਂ ਤਾਂ ਇਹ ਵੀ ਅੰਮ੍ਰਿਤ ਸਤਿਗੁਰੂ ਬਣ ਰਹੇ ਨੇ ਗੁਰੂ ਦੇ ਉਪਦੇਸ਼ ਦਾ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਸ ਪੀਤਾ ਤਿਖ ਜਾਏ, ਜਿਹਦੇ ਪੀਤਿਆਂ ਪਦਾਰਥਾਂ ਦੀ ਤ੍ਰੇਹ ਨਿਵਿਰਤ ਹੋ ਜਾਂਦੀ ਹੈ। ਕਿਉਂਕਿ ਜਦੋਂ ਆਪਾਂ ਅੰਮ੍ਰਿਤ ਪੀਂਦੇ ਹਾਂ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ, ਪਦਾਰਥਾਂ ਦੀ ਇੱਛਾ ਜਿਹੜੀ ਆ ਉਹ ਮਨ ਵਿੱਚੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਹੀ। ਜਦੋਂ ਸੋਝੀ ਪੈ ਜਾਂਦੀ ਹੈ ਨਿਆਣੇ ਨੂੰ, ਛੋਟੇ ਹੁੰਦੇ ਨਿਆਣੇ 5-7 ਸਾਲ ਦੇ 10 ਸਾਲ ਦੇ ਕਾਗਜ਼ ਇਕੱਠੇ ਕਰਦੇ ਬੜੇ ਔਰ ਗੇਮਾਂ ਜਿਹੀਆਂ ਖੇਡੀ ਜਾਣਗੇ, ਜੋ ਸਿਆਣਾ ਹੋ ਜਾਂਦਾ ਹੁਣ ਉਹ ਗੇਮ ਵੱਲ ਦੇਖਦਾ ਹੀ ਨਹੀਂ, ਉਹ ਪਈ ਆ, ਉਹ ਕਹਿੰਦੇ ਕਿਸੇ ਨੂੰ ਹੋਰ ਦੇ ਦਿਉ ਅੱਗੇ, ਮੈਂ ਤਾਂ ਹੁਣ ਖੇਡਣੀ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਦੋਂ ਗੁਰ ਸ਼ਬਦ ਅੰਮ੍ਰਿਤ ਪੀਣ ਲੱਗ ਪੈਂਦੇ ਆਪਾਂ, ਫਿਰ ਆਪਣੀ ਪਿਆਸ ਪਦਾਰਥਾਂ ਦੀ ਘੱਟ ਜਾਂਦੀ ਹੈ, ਹੌਲੀ ਹੌਲੀ ਘੱਟਦੀ ਘੱਟਦੀ ਬੁੱਝ ਜਾਂਦੀ ਹੈ। ਇੱਥੋਂ ਤੱਕ ਵੀ ਇਨਸਾਨ ਦਾ ਆਪਣੇ ਕਿਸੇ ਚੀਜ਼ ਨਾਲ ਪਿਆਰ ਨਹੀਂ ਰਹਿੰਦਾ ਪਦਾਰਥ ਵਿੱਚ। ਪਹਿਲਾਂ ਜਿਹੜੇ ਪਦਾਰਥਾਂ ਦਾ ਮੋਹ ਕਰਦਾ ਸੀ, ਜੇ ਕਿਸੇ ਨੇ ਹੱਥ ਵੀ ਲਾ ਤਾ ਤਾਂ ਕਹਿੰਦਾ ਹੱਥ ਵੱਢ ਦੂੰਗਾ ਮੇਰੀ ਚੀਜ਼ ਨੂੰ। ਹੁਣ ਕਹਿੰਦਾ ਜੇ ਕਿਸੇ ਨੇ ਲਿਜਾਣੀਆਂ ਲੈ ਜਾਓ, ਮੇਰੇ ਤਾਂ ਕੰਮ ਦੀ ਨਹੀਂ ਹੋਣੇ। ਤਿਆਗ ਹੋ ਗਿਆ ਮਨ 'ਚ, ਵਿਰਾਗ ਹੋ ਗਿਆ, ਕਿਉਂਕਿ ਉਹ ਸ਼ਬਦ ਦੇ ਅੰਮ੍ਰਿਤ ਨਾਲ ਤ੍ਰਿਖਾ ਉੱਤਰ ਗਈ ਮਨ ਦੀ। ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ। ਜਿਹੜੇ ਗੁਰਮੁਖ ਦਾ ਇਹ ਸੱਚਾ ਮਨ ਸੱਚੇ ਨਾਮ ਵਿੱਚ ਰੰਗਿਆ, ਉਹੀ ਸੱਚੇ ਵਾਹਿਗੁਰੂ ਵਿੱਚ ਸਮਾ ਰਿਹਾ। ਸੱਚਾ ਮਨ ਸੱਚੇ ਨਾਮ ਵਿੱਚ ਨੂੰ ਰੰਗਿਆ ਜਾਂਦਾ, ਉਹੀ ਪਰਮਾਤਮਾ ਦੇ ਵਿੱਚ ਸਮਾ ਰਿਹਾ। ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ। ਗੁਰਮੁਖਾਂ ਦਾ ਜਿਹੜਾ ਆਖਣ ਹੈ, ਮੂੰਹ ਦਾ ਨਾਲ ਬੋਲਣਾ, ਵੇਖਣ ਹੁੰਦਾ ਅੱਖਾਂ ਦੇ ਨਾਲ, ਆਖਣ ਵੇਖਣ ਬੋਲਣਾ, ਮੂੰਹ ਨਾਲ ਬੋਲਣਾ ਤੇ ਵੇਖਣਾ ਅੱਖਾਂ ਦੇ ਨਾਲ। ਗੁਰਮੁਖਾਂ ਦਾ ਆਖਣਾ ਵੇਖਣਾ ਤੇ ਬੋਲਣਾ, ਆਖਣ ਹੁੰਦਾ ਅਖਿਆਣਾਂ ਦਾ ਪੜ੍ਹਨਾ, ਬਚਨਾਂ ਦਾ ਬੋਲਣਾ, ਅੱਖਾਂ ਨਾਲ ਵੇਖਣਾ ਆਦਿਕ ਜੋ ਵੀ ਵਿਹਾਰ ਹੈ ਉਹ ਸਾਰਾ ਹੀ ਸ਼ਬਦੇ ਰਹਿਆ ਸਮਾਏ, ਉਹ ਬ੍ਰਹਮ ਵਿੱਚ ਹੀ ਸਮਾਇਆ ਰਹਿੰਦਾ ਹੈ। ਇਹ ਇਹਨਾਂ ਫਜ਼ੂਲ ਦੀਆਂ ਗੱਲਾਂ ਨੂੰ, ਕੂੜਾ ਕਰਕਟ ਇਕੱਠਾ ਕਰਨ ਨੂੰ ਚੰਗਾ ਨਹੀਂ ਹੁਣ ਮੰਨਦਾ, ਫਾਲਤੂ ਦੀਆਂ ਗੱਲਾਂ ਉਹਨੂੰ ਚੰਗੀਆਂ ਨਹੀਂ ਲੱਗਦੀਆਂ। ਇਸੇ ਕਰਕੇ ਉਹ ਦੁਨੀਆਂ ਤੋਂ ਥੋੜ੍ਹਾ ਪਰੇ ਪਰੇ ਜੀ ਰਹਿੰਦਾ, ਕਿਉਂਕਿ ਸੰਸਾਰ ਦੇ ਲੋਕਾਂ ਦੀ ਆਦਤ ਹੁੰਦੀ ਹੈ ਜਿਵੇਂ ਗੰਦਗੀ ਦੇ ਢੇਰ ਨੂੰ ਫਰੋਲੀ ਜਾਣਾ। ਪਰ ਗੁਰਮੁਖ ਗੰਦਗੀ ਦੇ ਢੇਰ ਤੋਂ ਪਰੇ ਹੋ ਕੇ ਨਾਮ ਅੰਮ੍ਰਿਤ ਵਿੱਚ ਆਪਣਾ ਚਿੱਤ ਜੋੜਦੇ ਨੇ, ਸ਼ਬਦ ਵਿੱਚ ਚਿੱਤ ਜੋੜਦੇ ਨੇ, ਸ਼ਾਂਤੀ ਟਿਕਾਓ ਇਕਾਗਰਤਾ ਨੂੰ ਪ੍ਰਾਪਤ ਕਰਦੇ ਨੇ, ਉਹਨਾਂ ਦੇ ਮਨਾਂ ਅੰਦਰ ਠੰਡ ਬਣੀ ਰਹਿੰਦੀ ਹੈ, ਟਿਕਾਓ ਬਣਿਆ ਰਹਿੰਦਾ। ਉਹਨਾਂ ਨੇ ਜਿਹੜਾ ਕੰਮ ਕਰਨਾ ਅਣ ਦੱਸੇ ਹੀ ਕਰ ਦੇਣਾ, ਕਿਉਂਕਿ ਉਹਨਾਂ ਵਿੱਚ ਪਾਵਰ ਇੰਨੀ ਆ ਜਾਂਦੀ ਹੈ, ਟਿਕਾਓ ਹੀ ਇੰਨਾ ਆ ਜਾਂਦਾ। ਆਮ ਬੰਦਾ ਕਿੰਨਾ ਰੌਲਾ ਪਾਉਂਦਾ, ਪਰ ਗੁਰਮੁਖ ਬੈਠੇ ਦਿਖਦੇ ਨੇ, ਕੁਛ ਵੀ ਨਹੀਂ ਕਰਦੇ। ਗੁਰਮੁਖਾਂ ਦੇ ਤਾਂ ਸੰਕਲਪ ਨਾਲ ਹੀ ਕੰਮ ਹੋ ਜਾਣਾ ਤੇ ਮਨਮੁਖ ਨੇ ਭੱਜ ਭੱਜ ਮਰ ਜਾਣਾ, ਉਹਦਾ ਕੰਮ ਤਾਂ ਵੀ ਨਹੀਂ ਹੋਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਦਾ ਆਸਰਾ ਲਓ, ਨਾਮ ਨਾਲ ਹੀ ਸਾਰਾ ਕੁਛ ਪ੍ਰਾਪਤ ਹੋਣਾ। ਬਾਣੀ ਵੱਜੀ ਚਾਹੋ ਜੁਗੀ ਸੱਚੋ ਸੱਚ ਸੁਣਾਏ, ਇਹਦੇ ਕੋਲੋਂ ਸੱਚ ਹੀ ਸੱਚ ਸੁਣਨੇ ਵਿੱਚ ਆ ਰਿਹਾ, ਕਿਉਂਕਿ ਨਿਸ਼ਚੇ ਕਰਕੇ ਜੋ ਜਗਿਆਸੂਆਂ ਦਾ ਹੈ ਨਾ, ਐਸਾ ਮਨ ਬਣ ਜਾਂਦਾ ਕਿ ਜਗਿਆਸੂਆਂ ਨੂੰ ਸੱਚ ਨਾਮ ਹੀ ਸੁਣਾਉਂਦਾ। ਚੌ ਜੁਗੀ ਹੁੰਦਾ ਸੰਸਾਰ ਵਿੱਚ, ਚਾਰੇ ਯੁੱਗਾਂ ਵਿੱਚ ਉਹਦੀ ਜਸ ਰੂਪ ਬਾਣੀ ਵੱਜੀ, ਚਾਰੇ ਯੁੱਗਾਂ ਵਿੱਚ ਉਹਦਾ ਜਸ ਪ੍ਰਗਟ ਹੋ ਗਿਆ। ਕਿੰਨੀ ਦੇਰ ਹੋ ਗਈ ਪ੍ਰਹਿਲਾਦ ਨੂੰ, ਫਿਰ ਵੀ ਆਪਾਂ ਜਦੋਂ ਤੱਕ ਧਰਤੀ ਰਹੇਗੀ, ਗੁਰੂ ਗ੍ਰੰਥ ਸਾਹਿਬ ਧਰਤੀ 'ਤੇ ਰਹਿਣਗੇ, ਮਹਾਰਾਜ ਸੱਚੇ ਪਾਤਸ਼ਾਹ ਦੇ ਪੜ੍ਹਾਂਗੇ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਲਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੁਡਾਇਆ, ਹਉ ਮੈਂ ਮੇਰਾ ਰਹਿ ਗਿਆ, ਸੱਚੈ ਲਇਆ ਮਿਲਾਏ। ਹੁਣ ਉਹਦੇ ਅੰਦਰੋਂ ਸੀ ਜਿਹੜੀ ਹਉਮੈ, ਮੇਰਾ ਤੇਰਾ ਹੰਗਤਾ ਮਮਤਾ, ਇਹ ਸਾਰਾ ਕੁਝ ਰਹਿ ਹੀ ਗਿਆ, ਖਤਮ ਹੀ ਹੋ ਗਿਆ। ਸੱਚੇ ਨੇ ਉਹਨੂੰ ਆਪਣੇ ਨਾਲ ਹੀ ਮਿਲਾ ਲਿਆ, ਪਰਮਾਤਮਾ ਨੇ ਉਹਦੇ ਅੰਦਰੋਂ ਚਾਨਣ ਜਦੋਂ ਹੋ ਗਿਆ, ਉਹਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ। ਇਹ ਹਨੇਰੇ ਕਰਕੇ ਸੀ ਸਾਰਾ ਕੁਛ, ਅਗਿਆਨਤਾ ਦੇ ਹਨੇਰੇ ਕਰਕੇ ਹਉਮੈ ਸੀ, ਹੰਕਾਰ ਸੀ, ਵਿਕਾਰ ਸੀ। ਪਰ ਜਦੋਂ ਨਾਮ ਦਾ ਚਾਨਣ ਅੰਦਰ ਹੋਇਆ, ਸਭ ਚੀਜ਼ਾਂ ਹੀ ਦੌੜ ਹੀ ਗਈਆਂ। ਭਰਮ, ਮਹਾਰਾਜ ਕਹਿੰਦੇ ਭਰਮ ਗਿਆ ਸਰੀਰ ਹੋਂ ਦੂਰ, ਭਰਮ ਸਰੀਰ 'ਚੋਂ ਦੌੜ ਗਿਆ, ਡਰ ਵੀ ਦੌੜ ਗਿਆ, ਸਭ ਚੀਜ਼ਾਂ ਸਰੀਰ ਦੀਆਂ ਖਤਮ ਹੋ ਗਈਆਂ, ਕਿਉਂਕਿ ਉੱਥੇ ਹਿਰਦੇ 'ਚ ਪ੍ਰਕਾਸ਼ ਨਾਮ ਆ ਗਿਆ। ਤਿੰਨ ਕਉ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵ ਲਾਏ। ਜਿਹੜੇ ਗੁਰਮੁਖ ਹਮੇਸ਼ਾ ਬਿਰਤੀ ਲਾ ਕੇ ਪਰਮਾਤਮਾ 'ਚ ਲਿਵ ਬਿਰਤੀ ਸੁਰਤੀ ਜੋੜ ਕੇ ਬੈਠੇ ਰਹਿੰਦੇ ਨੇ, ਕੰਮ ਕਾਰ ਕਰਦਿਆਂ ਵੀ ਸੁਰਤੀ ਜਿਨ੍ਹਾਂ ਦੀ ਪਰਮਾਤਮਾ 'ਚ ਹੀ ਹੈ, ਉਹਨਾਂ ਨੂੰ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਹਾਜ਼ਰਾ ਹਜ਼ੂਰ ਸਾਹਮਣੇ ਦਿਖਦਾ। ਕਿਉਂ ਹੈ ਤਾਂ ਹਾਜ਼ਰ, ਵਾਹਿਗੁਰੂ ਤਾਂ ਹਾਜ਼ਰ ਨਾਜ਼ਰੀ ਹੁਣ ਵੀ ਆਪਣੇ ਕੋਲ ਹੀ ਨੇ, ਕਿਉਂਕਿ ਉਹ ਤਾਂ ਪ੍ਰਕਾਸ਼ ਹੈ। ਉਹਦਾ ਪ੍ਰਕਾਸ਼ ਤਿੰਨਾਂ ਲੋਕਾਂ ਵਿੱਚ ਇਸ ਵਕਤ ਵੀ ਸਰਵ ਵਿਆਪਕ ਹੋ ਕੇ ਚਾਨਣ ਦੇ ਰਿਹਾ, ਗੁਰਮੁਖਾਂ ਨੂੰ ਉਹ ਦਿਖਣ ਲੱਗ ਪੈਂਦਾ। ਅਸਲ ਵਿੱਚ ਇਹਨੂੰ ਕਹਿੰਦੇ ਨੇ ਅਵਿਨਾਸ਼ੀ ਦਰਸ਼ਨ, ਜਿਹੜਾ ਪ੍ਰਕਾਸ਼ ਦਿਖਣਾ ਚਾਰੇ ਪਾਸੇ। ਜਦੋਂ ਚਾਰੇ ਪਾਸੇ ਹਾਜ਼ਰ ਹਜ਼ੂਰ ਪ੍ਰਕਾਸ਼ ਦਿਖਣ ਲੱਗ ਗਿਆ, ਉਹਦੀ ਬਿਰਤੀ ਸੱਚੇ 'ਚ ਜੁੜ ਗਈ। ਹੁਣ ਉਹਦਾ ਮਨ ਭਾਉਂਦਾ ਨਹੀਂ ਕਿਸੇ ਪਾਸੇ ਨੂੰ, ਉਹ ਬਿਰਤੀ ਲਾ ਕੇ ਬੈਠੇ ਰਹਿੰਦੇ ਨੇ। ਰਜਵੀਂ ਬਿਰਤੀ ਹੋ ਜਾਂਦੀ ਹੈ ਆਪਾਂ ਨੂੰ ਹਮੇਸ਼ਾ, ਜਦੋਂ ਨਹੀਂ ਦਿਖਦਾ ਉਹ ਸਰੂਪ ਤਾਂ ਆਪਣੀ ਬਿਰਤੀ ਕੁਛ ਹੋਰ ਤਰ੍ਹਾਂ ਦੀ ਹੁੰਦੀ। ਆਪਾਂ ਨੂੰ ਕਈ ਤਰ੍ਹਾਂ ਦੇ ਫਿਕਰ ਲੱਗੇ ਹੁੰਦੇ ਨੇ, ਆਹ ਕਮਾਉਣਾ, ਆਹ ਲਿਆਉਣਾ, ਆਹ ਕੰਮ ਕਰਨਾ। ਜਿਨ੍ਹਾਂ ਨੂੰ ਪ੍ਰਕਾਸ਼ ਵਿਆਪਕ ਨਜ਼ਰ ਆਉਣ ਲੱਗ ਜਾਂਦਾ ਹੈ, ਉਹਨਾਂ ਨੂੰ ਕੋਈ ਤਮੰਨਾ ਨਹੀਂ ਰਹਿੰਦੀ, ਕਿਉਂਕਿ ਉਹਨਾਂ ਨੂੰ ਪਤਾ ਮੇਰੇ ਕੋਲ ਤਾਂ ਅਟੁੱਟ ਖਜ਼ਾਨਾ ਆ ਗਿਆ, ਹੁਣ ਕੋਈ ਤਮੰਨਾ ਹੀ ਨਹੀਂ, ਆਪੇ ਮਹਾਰਾਜ ਨੇ ਕਰਨਾ ਸਭ ਕੁਛ। ਗੁਰਮੁਖਾਂ ਦੀ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ। ਜੇ ਉਹਨਾਂ ਨੂੰ ਕੋਈ ਸਲਾਹ ਦਈਏ, ਜੇ ਕਹੀਏ ਕਿ ਆਹ ਕਰ ਲਓ, ਉਹ ਕਹਿੰਦੇ ਤੈਨੂੰ ਜ਼ਿਆਦਾ ਫਿਕਰ ਆ, ਮਹਾਰਾਜ ਨੂੰ ਫਿਕਰ ਆ ਮੇਰਾ। ਆਪੇ ਮਹਾਰਾਜ ਕਰਨਗੇ, ਉਹਨਾਂ ਦਾ ਵਿਸ਼ਵਾਸ ਇੰਨਾ ਹੋ ਜਾਂਦਾ ਮਹਾਰਾਜ ਕਰਨਗੇ ਬਸ, ਮਹਾਰਾਜ ਨੂੰ ਪਤਾ, ਮਹਾਰਾਜ ਜਾਣੀ ਜਾਣ ਨੇ ਸਭ, ਉਹਨਾਂ ਨੂੰ ਪਤਾ, ਉਹ ਸਭ ਮਹਾਰਾਜ 'ਤੇ ਛੱਡੀ ਜਾਂਦੇ ਨੇ ਗੱਲ, ਉਹ ਨਾ ਅਰਦਾਸ ਕਰਦੇ ਨਾ ਬੇਨਤੀ ਕਰਦੇ ਨੇ, ਉਹ ਕਹਿੰਦੇ ਪਤਾ ਹੀ ਮੇਰੇ ਬੇਨਤੀ ਕਰਨ ਨਾਲ ਕੀ ਹੁਣ ਸਭ ਦਿਖੀ ਜਾਂਦਾ, ਉਹਨਾਂ ਨੂੰ ਕੀ ਨਹੀਂ ਦਿਖਦਾ, ਹਰ ਵਕਤ ਹੀ ਦੇਖੀ ਜਾਂਦੇ ਨੇ ਮੈਨੂੰ। ਮਹਾਰਾਜ ਨੂੰ ਪਤਾ ਇਹਨੂੰ ਆਹ ਚੀਜ਼ ਦੀ ਲੋੜ ਆ, ਆਪੇ ਦੇ ਦੇਣਗੇ, ਆਪੇ ਜਾਣਾ ਆਪੇ ਦੇ, ਜੇ ਮੈਨੂੰ ਨਹੀਂ ਲੋੜ ਮੈਨੂੰ ਨਹੀਂ ਦੇਣਗੇ, ਜੇ ਉਹ ਦੇਖਣ ਵੀ ਇਹ ਚੀਜ਼ ਨਾਲ ਇਹਦਾ ਨੁਕਸਾਨ ਆ ਉਹ ਨਹੀਂ ਦਿੰਦੇ ਤਾਂ ਹੀ ਨਹੀਂ ਦਿੰਦੇ ਮੈਨੂੰ। ਇਸ ਕਰਕੇ ਜਿਵੇਂ ਕੋਈ ਬੰਦਾ ਵਾਰ ਵਾਰ ਆ ਕੇ ਮਹਾਂਪੁਰਖਾਂ ਕੋਲ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਕੋਲ, ਉਹ ਫਿਰ ਕਹਿੰਦੇ ਬਾਬਾ ਜੀ ਮੈਂ ਗਾਂ ਲੈਣੀ ਸੀਗੀ ਆਗਿਆ ਦਿਓ, ਕਿਉਂ ਬਹੁਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਮਹਾਂਪੁਰਸ਼ਾਂ ਨੂੰ ਪੁੱਛ ਕੇ ਚੀਜ਼ ਲਈਏ ਕੋਈ, ਉਹ ਕਹਿਣ ਕੋਈ ਨਹੀਂ ਹੋਰ ਰੁਕ ਜਾ ਥੋੜ੍ਹਾ ਚਿਰ ਫਿਰ ਲੈ ਲਈ, ਦੋ ਮਹੀਨੇ ਰੁਕ ਜਾ, ਹਲੇ ਦੋ ਮਹੀਨਿਆਂ ਬਾਅਦ ਫਿਰ ਆ ਗਿਆ, ਕਹਿੰਦੇ ਕੋਈ ਨਹੀਂ ਹਲੇ ਹੋਰ ਰੁਕ ਜਾ ਫਿਰ ਤੈਨੂੰ ਦੱਸਾਂਗੇ ਜਦ ਲੈਣੀ। ਉਹਨੇ ਦੇਖਿਆ ਦੋ ਤਿੰਨ ਵਾਰ ਪੁੱਛ ਕੇ, ਤਿੰਨ ਚਾਰ ਮਹੀਨੇ ਲੰਘ ਗਏ, ਕਹਿੰਦਾ ਇਹਨਾਂ ਮਹਾਂਪੁਰਖਾਂ ਤਾਂ ਹਾਂ ਹੀ ਨਹੀਂ ਕਰਨੀ, ਚਲੋ ਮੈਂ ਆਪ ਹੀ ਲੈ ਲੈਣਾ, ਨਾਲੇ ਪੁੱਛਦਾ ਨਾਲੇ ਲੈਂਦਾ। ਗਾਂ ਲੈ ਲਈ, ਗਾਂ ਹੁਣ ਬਗਾਨਾ ਪਸ਼ੂ, ਆਪਾਂ ਨੂੰ ਕੀ ਪਤਾ ਕਿਹਾ ਜਾ, ਲਿਆ ਕੇ ਪੱਠੇ ਪਾਉਣ ਲੱਗਿਆ, ਜਦੋਂ ਗਾਂ ਨੇ ਢਿੱਡ ਸਿੰਗ ਮਾਰਿਆ, ਮੁੜ ਕੇ ਹਸਪਤਾਲ ਲੈ ਕੇ ਗਏ, ਕਿੰਨਾ ਚਿਰ ਹਸਪਤਾਲ ਰਿਹਾ, ਫਿਰ ਆ ਗਿਆ ਠੀਕ ਹੋ ਕੇ। ਕਹਿੰਦੇ ਕਿਉਂ ਭਾਈ ਗਾਂ ਲੈ ਲਈ ਫਿਰ? ਕਹਿੰਦੇ ਬਸ ਜੀ ਗਲਤੀ ਹੋ ਗਈ ਲੈ ਕੇ। ਕਹਿੰਦੇ ਮੈਨੂੰ ਪਤਾ ਸੀ 6 ਮਹੀਨੇ ਦਾ ਟਾਈਮ ਜੇ ਮੈਂ ਇਹਦਾ ਲੰਘਾ ਤਾ, ਉਹ ਸਿੰਘ ਵਾਲਾ ਤੇਰਾ ਲੇਖ ਲੰਘ ਜਾਣਾ ਸੀ ਤੇ ਤੂੰ ਬਚ ਜਾਣਾ ਸੀ। ਕਹਿੰਦੇ ਤੁਸੀਂ ਜਾਣ ਬੁੱਝ ਕੇ ਪੰਗੇ ਲੈਂਦੇ ਹੋ, ਜੇ ਸਤਿਗੁਰੂ ਤੇ ਹੀ ਗੱਲ ਛੱਡ ਦਈਏ ਵੀ ਸਤਿਗੁਰੂ ਕਿਉਂ ਨਹੀਂ ਦਿੰਦੇ ਮੈਨੂੰ ਆਹ ਚੀਜ਼, ਕੋਈ ਕਾਰਨ ਹੀ ਹੋਣਾ। ਇਸ ਕਰਕੇ ਆਪਾਂ ਨੂੰ ਕੋਈ ਚੀਜ਼ ਕਾਹਲੇ ਨਹੀਂ ਬਣਾ, ਜੇ ਮੈਂ ਇੰਨੀਆਂ ਅਰਦਾਸਾਂ ਕੀਤੀ ਮੈਨੂੰ ਆਹ ਨਹੀਂ ਮਿਲਿਆ, ਉਹ ਮਿਲਣ ਵਿੱਚ ਵੀ ਕਈ ਵਾਰ ਨੁਕਸਾਨ ਹੁੰਦਾ ਕਈ ਚੀਜ਼ਾਂ ਦੇ। ਸਤਿਗੁਰੂ ਤੇ ਸਾਰੀ ਜੇ ਚੀਜ਼ ਅਭਿਆਸੀਤਾ ਜੇ ਪਹੁੰਚੇ ਹੋਏ ਨੇ ਉਹ ਤਾਂ ਛੱਡ ਦਿੰਦੇ ਆ, ਸਧਾਰਨ ਮਨੁੱਖ ਤੋਂ ਛੱਡੀ ਨਹੀਂ ਜਾਂਦੀ ਗੱਲ ਸਤਿਗੁਰੂ ਤੇ। ਜੇ ਆਪਾਂ ਸਤਿਗੁਰੂ ਤੇ ਹੀ ਛੱਡ ਕੇ ਚੱਲ ਪਈਏ ਨਾ, ਜਿਵੇਂ ਭਗਤ ਫਰੀਦ ਜੀ ਗਿੱਟਿਆਂ ਨੂੰ ਸੰਗਲ ਪਾ ਕੇ ਖੂਹ 'ਚ ਪੁੱਠੇ ਲਟਕੇ ਹੋਏ ਰੱਬ ਦੀ ਪ੍ਰਾਪਤੀ ਲਈ, ਇੱਕ ਅਯਾਲੀ ਭੇਡਾਂ ਚਾਰਨ ਵਾਲਾ ਆਇਆ ਡੰਗਰ ਚਾਰਦਾ, ਰੱਬ ਦੇ ਬੰਦਿਆ ਕਹਿੰਦੇ ਸਾਈਂ ਪੁਰਖ ਇਹ ਕੀ ਕਰ ਰਿਹਾ ਤੂੰ? ਕਹਿੰਦੇ ਵੀ ਖੁਦਾ ਦੀ ਪ੍ਰਾਪਤੀ ਇਸ ਤਰ੍ਹਾਂ ਹੋ ਜਾਂਦੀ ਹੈ। ਕਹਿੰਦੇ ਅੱਛਾ ਖੁਦਾ ਮਿਲ ਜਾਂਦਾ ਇਸ ਤਰ੍ਹਾਂ? ਕਹਿੰਦੇ ਹਾਂ ਜੀ। ਉਹਨੇ ਉੱਥੇ ਪਰਾਲੀ ਜੀ ਪਈ ਸੀ, ਉਹਦਾ ਵੇੜ ਜਿਹਾ ਵੱਟ ਕੇ ਗਿੱਟਿਆਂ ਨੂੰ ਪਾ ਕੇ ਖੂਹ 'ਚ ਪੁੱਠਾ ਲਮਕ ਗਿਆ। ਉਹ ਵੀ ਗੁਰੂ ਨਾਨਕ ਦੇਵ ਜੀ ਤੁਰੇ ਜਾਂਦੇ ਕਹਿੰਦੇ ਮਰਦਾਨਾ ਇੱਕ ਬੰਦਾ ਆਪਣੇ ਨਾਂ 'ਤੇ ਮਰਨ ਲੱਗਾ, ਚੱਲ ਜਲਦੀ ਕਰ ਅੱਖਾਂ ਬੰਦ ਕਰ। ਕੀਤੀਆਂ ਅੱਖਾਂ ਬੰਦ, ਉੱਥੇ ਪ੍ਰਗਟ ਹੋ ਗਏ, ਕਹਿੰਦੇ ਖਿੱਚ ਇਹਨੂੰ ਫੜ ਕੇ ਬਾਹਰ। ਉਹ ਗਿੱਟਿਆਂ ਤੋਂ ਫੜ ਕੇ ਲੱਗੇ, ਕਹਿੰਦੇ ਭਾਈ ਮੈਨੂੰ ਕਿਉਂ ਬਾਹਰ ਕੱਢ ਦਿਓ, ਮੈਂ ਤਾਂ ਰੱਬ ਨੂੰ ਮਿਲਣਾ। ਭਾਈ ਮਰਦਾਨਾ ਕਹਿੰਦੇ ਰੱਬ ਤਾਂ ਆ ਗਿਆ, ਮਿਲ ਲੈ ਰੱਬ ਨੂੰ। ਉਹ ਕਹਿੰਦੇ ਉਹ ਪਰਲੇ ਪਾਸੇ ਜਿਹੜਾ ਖੂਹ 'ਚ ਇੰਨੇ ਚਿਰ ਤੋਂ ਲਮਕਦਾ ਉਹਨੂੰ ਤਾਂ ਮਿਲਿਆ ਨਹੀਂ। ਕਹਿੰਦੇ ਉਹ ਤਾਂ ਪੱਕੇ ਸੰਗਲ ਪਾਏ, ਉਹਨੂੰ ਵਿਸ਼ਵਾਸ ਨਹੀਂ ਹੈ। ਤੈਨੂੰ ਵਿਸ਼ਵਾਸ ਹੈ, ਜਿਹੜਾ ਬੰਦਾ ਵਿਸ਼ਵਾਸ ਕਰਕੇ ਰੱਬ ਦੇ ਉੱਤੇ ਚੱਲ ਪੈਂਦਾ, ਰੱਬ ਨੂੰ ਉਹਦਾ ਫਿਕਰ ਹੋ ਜਾ। ਚਿੰਤਾ ਕਰੋ ਹਮਾਰੀ, ਸਾਡੀ ਪਰਮੇਸ਼ਰ ਚਿੰਤਾ ਕਰਦਾ, ਉਹਨੂੰ ਚਿੰਤਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਹਮੇਸ਼ਾ ਲਿਵ ਲਾ ਕੇ ਪਰਮਾਤਮਾ 'ਚ, ਕਹਿੰਦੇ ਜਦ ਤੈਨੂੰ ਸਾਰਾ ਪਤਾ ਹੀ ਹੈ, ਵਾਹਿਗੁਰੂ ਨੂੰ ਕਹਿੰਦੇ ਤੈਨੂੰ ਪਤਾ ਹੀ ਹੈ ਵੀ ਮੇਰਾ ਨਿਆਣਾ ਭੁੱਖਾ, ਮਾਂ ਨੂੰ ਪਤਾ ਹੀ ਹੁੰਦਾ ਪਾਣੀ ਪੀਣਾ ਰੋਟੀ ਖਾਣੀ, ਘਰ ਬਾਰ ਵੀ ਚਾਹੀਦਾ ਵੀ ਚਾਹੀਦਾ, ਆਪੇ ਕਰਦਾ, ਨਾਮਦੇਵ ਦੀ ਝੋਂਪੜੀ ਨਹੀਂ ਬਣਾ ਕੇ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਪਰਮਾਤਮਾ 'ਚ ਲਿਵ ਲੱਗੀ ਹੋਵੇ ਤਾਂ ਛੱਡ ਵੀ ਉਹਦੇ 'ਤੇ ਦੇਵੇ ਸਾਰੀ ਗੱਲ, ਤਾਂ ਫਿਰ ਉਹ ਛੇਤੀ ਹੋ ਜਾਂਦੀ। ਸੋ ਜਿਵੇਂ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਦਸਤਾਰ ਦਿੱਤੀ 1966 ਵਿੱਚ ਪਟਨਾ ਸਾਹਿਬ, ਦਸਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜਾ 300 ਸਾਲਾ ਅਵਤਾਰ ਦਿਹਾੜਾ, ਮਹਾਂਪੁਰਖਾਂ ਦਸਤਾਰ ਦਿੱਤੀ ਅਤੇ ਉੱਪਰ ਲੈ ਗਏ ਗੁੰਬਦ ਦੇ ਵਿੱਚ, ਕਾਫੀ ਬਚਨ ਬਿਲਾਸ ਕੀਤੇ ਸੀ। ਹੁਣ ਆਪਾਂ ਕਹਾਂਗੇ ਵੀ ਸਾਨੂੰ ਉਹ ਕਿੱਦਾਂ ਪਤਾ ਲੱਗ ਗਏ, ਕੀਤੇ ਤਾਂ ਦੋਨਾਂ ਨੇ ਉੱਥੇ, ਪਰੇ ਅਖੰਡ ਪਾਠ ਹੋ ਰਿਹਾ ਸੀ ਉਹ ਗੁੰਬਦ 'ਚ, ਉੱਥੇ ਇੱਕ ਟਕਸਾਲ ਦਾ ਹੀ ਸਿੰਘ ਰੌਲ 'ਤੇ ਸੀ, ਉਹਨੂੰ ਸੰਤ ਕਹਿੰਦੇ ਭਜੰਗਿਆ ਤੂੰ ਆਪਣਾ ਪਾਠ ਕਰੀ ਜਾ, ਇੱਧਰ ਨਾ ਦੇਖੀ, ਆਪਣਾ ਧਿਆਨ ਉੱਧਰ ਰੱਖ ਪਾਠ ਵੱਲ, ਹੌਲੀ ਹੌਲੀ ਵਚਨ ਕਰਦੇ ਰਹੇ ਬੈਠੇ। ਪਰ ਉਹ ਭਜੰਗੀ ਹੁਣ ਕਿੱਥੇ, ਜਦ ਕਹਿ ਦਈਏ ਭਜੰਗੀ ਨੂੰ ਸੁਣਨਾ ਨਹੀਂ, ਫਿਰ ਉਜਵਾਲਾ ਕਰਨ ਦਿੰਦਾ। ਫਿਰ ਉਹ ਭਜੰਗੀ ਨੇ ਸਾਰੀਆਂ ਗੱਲਾਂ ਸੁਣ ਲਈਆਂ। ਕਹਿੰਦਾ ਉਦੋਂ ਸੰਤਾਂ ਨੇ ਕਿਹਾ ਸੀ ਕਰਤਾਰ ਸਿੰਘ ਮੈਂ ਕੰਮ ਤਾਂ ਸਾਰੇ ਮਹਾਰਾਜ ਦੇ ਆਸਰੇ ਹੀ ਕਰਦਾ, ਪਰ ਜਦ ਮੇਰਾ ਕੋਈ ਕੰਮ ਅੜ ਜੇ ਦੇਖਾਂ ਵੀ ਹੁੰਦਾ ਹੀ ਨਹੀਂ। ਕਹਿੰਦਾ ਮੈਂ ਉਹ ਕਲਗੀਧਰ ਦੇ ਝੋਲੀ 'ਚ ਪਾ ਦਿੰਦਾ, ਮਹਾਰਾਜ ਇਹ ਤੁਸੀਂ ਹੀ ਕਰਨਾ ਹੁਣ, ਕਹਿੰਦੇ ਫਿਰ ਉਹ ਕੰਮ ਹੋ ਜਾਂਦਾ ਵੀ ਐਂ ਤੂੰ ਕਰਿਆ ਕਰੀ। ਜਦ ਕੋਈ ਕੰਮ ਅੜ ਜੇ ਦੇਖੇ ਨਹੀਂ ਹੁੰਦਾ ਉਦੋਂ ਮਹਾਰਾਜ ਮੂਹਰੇ ਬੇਨਤੀ ਕਰਦੇ, ਮਹਾਰਾਜ ਮੈਂ ਤਾਂ ਤੁਹਾਡੀ ਝੋਲੀ ਪਾਤਾ ਇਹ ਕੰਮ ਤੁਹਾਡੇ ਚਰਨਾਂ 'ਚ, ਬੇਨਤੀ ਕਰਤੀ ਹੁਣ ਤੁਸੀਂ ਆਪੇ ਜਾਓ। ਫਿਰ ਮਹਾਰਾਜ ਕਰ ਦਿੰਦੇ ਨੇ ਤਜਰਬੇ ਦੀਆਂ ਚੀਜ਼ਾਂ ਸਾਰੀਆਂ। ਇਸ ਕਰਕੇ ਬਹੁਤ ਬਚਨ ਬਿਲਾਸ ਮਹਾਂਪੁਰਖਾਂ ਨੇ ਉਦੋਂ ਕੀਤੇ, ਬਹੁਤ ਕੁਝ ਦੱਸਿਆ। ਇਹ ਚੀਜ਼ਾਂ ਬਸ ਇੰਨਾ ਕਿਹਾ ਵੀ ਕਮੀ ਜਿਹੜੀ ਸਾਡੇ 'ਚ ਰਹੀ ਉਹ ਲਿਖਤੀ 'ਚ ਬਹੁਤ ਚੀਜ਼ਾਂ ਆਈਆਂ ਹੀ ਨਹੀਂ ਹੈ ਸਾਹਮਣੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਬਖਸ਼ਿਸ਼ ਨਾਲ ਮਿਲਦੀਆਂ ਨੇ। ਨਦਰੀ ਨਾਮ ਤੇ ਆਈ ਹੈ ਬਿਨ ਕਰਮਾਂ ਪਾਇਆ ਨਾ ਜਾਏ। ਪਰਮੇਸ਼ੁਰ ਦੇ ਨਾਮ ਦਾ ਧਿਆਉਣਾ ਜਿਹੜਾ ਨਾ ਚੰਗੀਆਂ ਕਰਮਾਂ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਪਾਇਆ ਨਹੀਂ ਜਾਂਦਾ। ਪਹਿਲਾਂ ਤਾਂ ਕਰਮ ਚੰਗੇ ਹੋਣੇ ਚਾਹੀਦੇ ਨੇ, ਫਿਰ ਨਾਮ ਦਾ ਧਿਆਉਣਾ ਹੁੰਦਾ। ਪੂਰੇ ਭਾਗ ਸਤਸੰਗਤ ਲਹਿ ਸਤਿਗੁਰ ਭੇਟੈ ਜਿਸ ਆਏ। ਜਿਹਦੇ ਪੂਰਨ ਭਾਗ ਨੇ ਉਹ ਸਤਸੰਗਤ ਨੂੰ ਲੈਂਦਾ, ਸਤਸੰਗਤ ਮਿਲਦੀ ਹੋਈ ਉਹਨੂੰ ਹੈ ਜਿਹਦੇ ਮਸਤਕ ਤੇ 100% ਭਾਗ ਪੂਰੇ ਹੋਣ। ਸਤਸੰਗਤ ਨਹੀਂ ਮਿਲਦੀ ਛੇਤੀ, ਉਸੇ ਨੂੰ ਸਤਿਗੁਰੂ ਆ ਕੇ ਮਿਲਦੇ ਨੇ ਜਿਹਦੇ ਚੰਗੇ ਭਾਗ ਨੇ। ਪੂਰੇ ਭਾਗਾਂ ਦੁਆਰਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਆ ਕੇ ਮਿਲਦੇ ਨੇ, ਉਹੀ ਗੁਰਮੁਖ ਜਿਹੜਾ ਨਾ ਤ੍ਰੈ ਕਾਲ ਬਾਅਦ ਪਰਮਾਤਮਾ ਦੀ ਸੰਗਤ ਨੂੰ ਲੈਂਦਾ। ਪੂਰੇ ਭਾਗ ਸਤਸੰਗਤ ਲਹਿ ਪ੍ਰਾਪਤ ਕਰਦਾ, ਲਹਿ ਤੋਂ ਭਾਵ ਸਤਿਗੁਰ ਭੇਟੈ ਜਿਸ ਆਏ। ਜਿਹਨੂੰ ਸਤਿਗੁਰੂ ਆ ਕੇ ਮਿਲਦੇ ਨੇ ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਦਾ ਮਿਲਾਪ ਹੀ ਬਹੁਤ ਭਾਗਾਂ ਨਾਲ ਹੁੰਦਾ। ਮਾੜੇ ਮੋਟੇ ਕਰਮਾਂ ਵਾਲਾ ਤਾਂ ਸਤਿਗੁਰੂ ਨੂੰ ਮਿਲ ਹੀ ਨਹੀਂ ਸਕਦਾ। ਚੰਗੇ ਪਿਛਲੇ ਜਨਮਾਂ ਤੋਂ ਲੈ ਕੇ ਹੌਲੀ 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 ਚੰਗਾ ਕਰਮ ਕਰਦਿਆਂ ਕਰਦਿਆਂ ਪੁੰਨ ਵੱਧਦੇ ਜਾਂਦੇ ਨੇ, ਫਿਰ ਕਿਤੇ ਜਾ ਕੇ ਮਹਾਰਾਜ ਨਾਲ ਮਿਲਾਪ ਹੁੰਦਾ। ਆਨ ਦਿਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ। ਰਾਤ ਦਿਨ ਵਾਹਿਗੁਰੂ ਦੇ ਨਾਮ 'ਚ ਰਤੇ ਰਹਿਣ ਕਰਕੇ ਨਾ ਹਿਰਦੇ ਦੇ ਵਿੱਚੋਂ ਵਿਖਿਆ ਜਿਹੜੀ ਮਾਇਆ, ਇਹ ਮਾਇਆ ਦਾ ਜਿਹੜਾ ਦੁੱਖ ਹੈ ਚਲਿਆ ਜਾਂਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਹ ਦੁੱਖ ਵੀ ਚਲੇ ਜਾਂਦੇ ਨੇ। ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਨਾਮੀ ਵਾਹਿਗੁਰੂ ਦੇ ਨਾਮ 'ਚ ਸਮਾਉਣ ਕਰਕੇ ਸ਼ਬਦ ਜਿਹੜਾ ਬ੍ਰਹਮ ਹੈ ਨਾ, ਬ੍ਰਹਮ ਨਾਲ ਮਿਲਾਪ ਹੁੰਦਾ ਸਾਡਾ। ਵਾਹਿਗੁਰੂ ਦੇ ਨਾਮ ਵਿੱਚ ਸਮਾਉਣੇ ਕਰਕੇ ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਦੇ ਵਿੱਚ ਹੀ ਜੀਵ ਇੱਕ ਮਿੱਕ ਹੋ ਜਾਂਦਾ। ਉਹ ਕਹਿੰਦਾ ਹੁਣ ਦੂਜਾ ਨਜ਼ਰ ਹੀ ਨਹੀਂ ਆਉਂਦਾ, ਅਬ ਤੂੰ ਹੀ ਮੈਂ ਨਾ ਹੀ। ਮੈਨੂੰ ਭੁਲੇਖਾ ਸੀ ਮਹਾਰਾਜ ਕਿ ਮੈਂ ਹੋਰ ਹਾਂ ਤੁਸੀਂ ਹੋਰ ਹੋ, ਆਪਾਂ ਇੱਕ ਦੂਜੇ ਨੂੰ ਅਲੱਗ ਅਲੱਗ ਸਮਝਦੇ ਸੀ। ਫਿਰ ਮੈਂ ਇਹ ਸਮਝਦਾ ਸੀ ਕਿ ਉਹ ਮੇਰਾ ਦੋਸਤ ਹੈ, ਉਹ ਦੁਸ਼ਮਣ ਹੈ, ਪੁੱਤਰ ਹੈ, ਧੀ ਹੈ, ਪਸ਼ੂ ਹੈ, ਪੰਛੀ ਹੈ, ਦਰਖਤ ਹੈ, ਤਾਰੇ, ਚੰਦਰਮਾ, ਪਾਣੀ, ਤੱਤ, ਬਿਜਲੀ ਸਭ। ਜਦੋਂ ਮੈਨੂੰ ਦਿਵ ਦ੍ਰਿਸ਼ਟੀ ਖੋਲ੍ਹੀ ਇਹ ਤਾਂ ਇੱਕੋ ਪਰਮਾਤਮਾ ਹੀ ਹੈ, ਹੁਣ ਦੂਜਾ ਨਹੀਂ ਨਜ਼ਰ ਆਉਂਦਾ ਮੈਨੂੰ, ਹੁਣ ਤੁਸੀਂ ਹੀ ਦੇਖਦੇ ਹੋ ਸਾਰੇ। ਇਹ ਵੀ ਇੱਕ ਅਵਸਥਾ ਹੈ।